दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी श्रवण कर रहे हो। प्रसंग चल रहा से औरंगजेब का। ग्रंथाकार भाई संतोख सिंह जी ने दसिया कि जिहड़ा मजौरां ने पखंड रचिया होया सी उसका पर्दा फाश कर दिता औरंगजेब ने ताड़ना करके। आखिर दे विच कहिंदा बादशाह कि तुसीं सारे दे सारे मौत दे हकदार हो क्योंकि एडा वड्डा इन्नी लंबे समय तो तुसीं पखंड रचिया होया सी। कल इत्थों तक कथा पहुंची सी, अज इत्थों अगे मैं प्रारंभ करदा। इस प्रकार कह कर बहु बारे कूरे करे मुजावर सारे। ग्रंथाकार भाई संतोख सिंह जी लिखते ने कि इस तरीके दे नाल बहुतियां गल्लां कह के बहुती वारी औरंगजेब ने सारिया मुजावरां नू बड़ा झूठा किया। साधन समाज खोस कर सारो अपर लीन तन कर कर मारो। उन्हां दे घरां नू लुटिया गया, इस तों इलावा उन्हां दा सारा साजो समान खोलिया गया, बहुता सारा धन भी उन्हां नू मार मार के उगराया। दे कर दंड छोर सब दीने पुने आगे को बरजन कीने। कवि संतोख सिंह जी लिखते ने कि मौत की सज़ा तो किसी नूं ना दिती पर बहुता ज़्यादा दंड दे के सारिआं नूं रिहा कर दिता, सारिआं नूं छड्ड दिता ते छड्डण तो पहला बहुती वारी वरजिआ। त्याग दिओ ए कपट कमावन इम को अरपै करे सुखावन। ताड़ना करके सारिआं नूं कहिंदा कि जिहड़ा तुसीं ये कपट दा पाज बनाया होया से इस नूं अज तों बाद कदे ना करियो। इम को अरपै करे सुखावन, जेकर वैसे तुहानूं कुछ अर्पण करदा है ते उस माया नूं भावें खावो, पर इह जिहड़ी इस तरह की कपट की माया है ना वह कदे नहीं खानी। जे इस बिदसों करो कमाई मैं सुन लेहो द्यो मरवाई। औरंगजेब सारिआं मजौरां नूं कहिंदा कि इस तरह की कदे भी कमाई ना करो जिस तरह की पहला तुसीं कर रहे से। कहिंदा कि जेकर वैसा फेर किया तो मैनू पता लग गया, इस वारी तो तुहानू छड्डदा हाँ पर दूसरी वारी मैं छड्डांगा नहीं, मौत का दंड मिलेगा। इस प्रकार कह दीन सत्रासू कूर डरे ना उकसै स्वासू। कवि संतोख सिंह जी लिखते ने कि इस तरह दीआं गल्लां कह के औरंगजेब ने सारिआं दे मन दे विच डर पैदा कीता। कूर डरे ना उकसै स्वासू, भाव के झूठे सन, बहुता ज़्यादा ਡਰੇ ਵੀ, ਭਾਵ ਕਿ ਉਹਨਾਂ ਨੇ ਉੱਚੇ ਸਾਹ ਤੱਕ ਨਾ ਕੱਢੇ। ਛੁਟਕਾਰ ਸਦਨ ਆਪਣੇ ਗਾਏ, ਦੋਰੇ ਨਾ ਬਦਨ ਦਿਖਾਵਤ ਪਏ। ਛੁੱਟ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ, ਜਾ ਕੇ ਲੁਕ ਗਏ ਨੇ, ਫਿਰ ਉਹਨਾਂ ਨੇ ਬਾਦਸ਼ਾਹ ਨੂੰ ਆਪਣਾ ਮੂੰਹ ਤੱਕ ਨਾ ਦਿਖਾਇਆ। ਕਰਕੇ ਮਨਾਉ ਰੰਗ ਅਜਮੇਰ, ਚੜਿਓ ਹਰਖ ਕਰ ਰਿਦੈ ਬਡੇਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੀ ਗੱਲ ਕਰਕੇ ਫਿਰ ਔਰੰਗਜ਼ੇਬ ਅਜਮੇਰ ਤੋਂ ਖੁਸ਼ੀ ਨੂੰ ਧਾਰਨ ਕਰਕੇ ਚੱਲਿਆ। ਜਹ ਕਹ ਲਿਖਤ ਪਾਇਓ ਪਰਵਾਨੇ, ਜੇ ਸੂਬੇ ਉਮਰਾਵ ਮਹਾਨੇ। ਇਸ ਤੋਂ ਬਾਅਦ ਜਿੱਥੇ ਕਿੱਥੇ ਬਹੁਤੇ ਸਾਰੇ ਬਾਦਸ਼ਾਹ ਨੇ ਆਪਣੇ ਵੱਲੋਂ ਪਰਵਾਨੇ ਲਿਖੇ ਨੇ, ਚਿੱਠੀਆਂ ਲਿਖੀਆਂ ਨੇ ਆਪਣੇ ਵੱਡੇ ਵੱਡੇ ਉਮਰਾਵਾਂ ਅਤੇ ਸੂਬਿਆਂ ਦੇ ਵੱਲ।
ਆਮਿਲ ਮੁਲਖਣ ਕੇ ਜਿਸ ਥਾਈ, ਸਭਿਨ ਕੋ ਸੁਧ ਦੀਨ ਸੁਣਾਈ।
ਭਾਵ ਕਿ ਮੁਲਕਾਂ ਦੇ ਮਾਲਕ ਜਿਹੜੇ ਵੱਡੇ ਵੱਡੇ ਇਸਨੇ ਹਾਕਮ ਥਾਪੇ ਹੋਏ ਸਨ, ਉਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਦੀ ਖਬਰ ਪਹੁੰਚਾਈ ਗਈ।
ਬੁੱਤ ਪ੍ਰਸਤੀ ਕਿਤ ਹੋਣ ਨਾ ਪਾਵੈ, ਮੰਦਰ ਭਗਨੋ ਕੋ ਨਾ ਚਿਨਾਵੈ।
ਹਰ ਇੱਕ ਆਪਣੇ ਅਹਿਲਕਾਰ ਦੇ ਵੱਲ ਇਹ ਹੁਕਮ ਲਿਖ ਕੇ ਘੱਲਿਆ ਕਿ ਕੋਈ ਵੀ ਬੁੱਤ ਪ੍ਰਸਤੀ ਹੋਣੀ ਨਹੀਂ ਚਾਹੀਦੀ, ਕਿਤੇ ਵੀ ਭਾਵ ਕੇ ਮੂਰਤੀਆਂ ਦੀ ਅਤੇ ਬੁੱਤਾਂ ਦੀ ਪੂਜਾ ਨਹੀਂ ਹੋਣੀ ਚਾਹੀਦੀ। ਜੇਕਰ ਕਿਤੇ ਕੋਈ ਮੰਦਰ ਬਣਿਆ ਹੋਇਆ ਤਾਂ ਉਸਨੂੰ ਢਾ ਦਿਓ।
ਤੁਰਕ ਜੋ ਬਣੇ ਲੋਭ ਕਰ ਕੋਈ, ਲੇਹ ਬਣਾਏ ਵਸਤ ਦਿਓ ਸੋਈ।
ਇਸ ਤੋਂ ਇਲਾਵਾ ਬਾਦਸ਼ਾਹ ਨੇ ਆਪਣੀਆਂ ਚਿੱਠੀਆਂ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਜੇਕਰ ਕਿਸੇ ਲੋਭ ਦੇ ਕਾਰਨ ਕੋਈ ਤੁਰਕ ਹਿੰਦੂ ਬਣਦਾ ਹੋਵੇ ਤਾਂ ਉਸਨੂੰ ਬਣਾ ਲਿਆ ਜਾਵੇ, ਜਿਹੜੀ ਚੀਜ਼ ਉਹ ਮੰਗੇ ਉਸਨੂੰ ਦੇ ਦਿਓ ਅਤੇ ਮੁਸਲਮਾਨ ਕਰ ਲਓ।
ਸਭ ਦੇਸ਼ਣ ਪਹੁੰਚੇ ਪਰਵਾਨੇ, ਸਨਮਾਨਤ ਸਿਰ ਪਰ ਧਰ ਮਾਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਗ੍ਹਾ ਜਗ੍ਹਾ ਦੇ ਉੱਤੇ ਬਾਦਸ਼ਾਹ ਦੇ ਲਿਖੇ ਹੋਏ ਪਰਵਾਨੇ ਪਹੁੰਚੇ ਨੇ ਅਤੇ ਸਨਮਾਨ ਦੇ ਨਾਲ ਬਾਦਸ਼ਾਹ ਦੇ ਅਹਿਲਕਾਰਾਂ ਸੂਬਿਆਂ ਨੇ ਉਹਨਾਂ ਨੂੰ ਮੰਨੇ।
ਸਕਲ ਦੇਸ਼ ਮੈਂ ਹਿੰਦੂ ਤ੍ਰਾਸੇ, ਗਹਿਯੋਜ ਤੇ ਧਰਮ ਬਿਨਾਸੇ।
ਸਾਰੇ ਦੇਸ਼ ਦੇ ਵਿੱਚ ਜਿੰਨੇ ਵੀ ਹਿੰਦੂ ਰਹਿੰਦੇ ਨੇ ਉਹ ਬਹੁਤ ਹੀ ਜ਼ਿਆਦਾ ਡਰੇ ਹੋਏ ਨੇ, ਕਿਉਂਕਿ ਕਈਆਂ ਨੂੰ ਓਜ ਦੇ ਨਾਲ, ਤਾਕਤ ਦੇ ਨਾਲ ਫੜ ਕੇ ਜ਼ਬਰਦਸਤੀ ਮੁਸਲਮਾਨ ਬਣਾ ਲੈਂਦੇ ਨੇ।
ਠਾਕਰ ਦੁਆਰੇ ਭਗਨ ਕਰਨਤੇ, ਪ੍ਰਥਮਾ ਫੋਰ ਕਿਤੋਂ ਗਿਰੰਤੇ।
ਕਿਤੇ ਠਾਕਰ ਦੁਆਰਿਆਂ ਨੂੰ ਢਾ ਦਿੰਦੇ ਨੇ ਅਤੇ ਕਿਤੇ ਮੂਰਤੀਆਂ ਨੂੰ ਲੈ ਕੇ ਤੋੜ ਦਿੰਦੇ ਨੇ।
ਨਹੀਂ ਬਸ ਚਲੈ ਰਹਿ ਪਛੁਤਾਈ, ਮੌਣ ਧਰੈ ਕਰ ਮੈਂ ਪ੍ਰਭ ਸ਼ਾਈ।
ਕਿਸੇ ਵੀ ਹਿੰਦੂ ਦਾ ਕੋਈ ਵਸ ਨਹੀਂ ਚੱਲਦਾ, ਸਾਰਿਆਂ ਨੇ ਚੁੱਪ ਨੂੰ ਧਾਰਨ ਕੀਤਾ ਹੋਇਆ ਅਤੇ ਘਰਾਂ ਦੇ ਵਿੱਚ ਲੁਕ ਛਿਪ ਕੇ ਬੈਠੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਗਾਡੇ ਵੱਡੇ ਜੋ ਸ਼ਰਾਮ, ਮਾਨੀ ਮੂੜ ਗਵਾਰ, ਨੌਰੰਗ ਕੋ ਸਿਖਰਾ ਵਹੀਂ ਕਰ ਨਿਜ ਦੀਨ ਹੰਕਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਆਪਣੇ ਦੀਨ ਦੇ ਵਿੱਚ ਹੰਕਾਰ ਕਰਕੇ ਮੂਰਖ ਬਹੁਤ ਹੀ ਜ਼ਿਆਦਾ ਵਧੇ ਹੋਏ ਨੇ, ਉਹ ਔਰੰਗਜ਼ੇਬ ਨੂੰ ਪੁੱਠੀ ਸਿੱਖਿਆ ਹੰਕਾਰ ਦੇ ਨਾਲ ਦਿੰਦੇ ਨੇ।
ਇੱਕ ਮਕਾਨ ਹਿੰਦਨ ਕੋ ਪਾਰੋ, ਕਾਂਸ਼ੀ ਨਾਮ ਮਹਿਦ ਬਿਸ ਤਾਰੋ।
ਉਹਨਾਂ ਸਾਰਿਆਂ ਨੇ ਔਰੰਗਜ਼ੇਬ ਨੂੰ ਆਖਿਆ ਕਿ ਹਿੰਦੂਆਂ ਦੀ ਇੱਕ ਬਹੁਤ ਜ਼ਿਆਦਾ ਹੋਰ ਵੀ ਮਸ਼ਹੂਰ ਜਗ੍ਹਾ ਹੈ ਜਿਸ ਨੂੰ ਸਾਰੇ ਕਾਂਸ਼ੀ ਕਹਿੰਦੇ ਨੇ।
ਖਰੇ ਸੈਂਕਰੇ ਠਾਕਰ ਦੁਆਰੇ, ਬੁੱਤ ਪ੍ਰਸਤੀ ਨਰ ਕਰਤ ਅਪਾਰੇ।
ਕਹਿੰਦੇ ਨੇ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਠਾਕਰ ਦੁਆਰੇ ਅਤੇ ਮੰਦਰ ਰਚੇ ਗਏ ਨੇ, ਉੱਥੇ ਵੀ ਬਹੁਤ ਜ਼ਿਆਦਾ ਬੁੱਤਾਂ ਦੀ ਮੂਰਤੀਆਂ ਦੀ ਪੂਜਾ ਹੁੰਦੀ ਹੈ।
आप चलो तह पिखो पखंड मेटो दीज दंड पर चंड। बादशाह नू कहिंदे ने कि हे बादशाह सलामत, तुसीं स्वयं उत्थे चल के जावो ते देखो हिंदुआं ने किस तरह दा पखंड रचिया होया। जिहड़ा उन्हां ने पखंड रचिया होया उस नू दंड वड्डा दे के खत्म कर दे। तह हिंदुआं को धर्म बिनासो चलन शराम बिखे पर काशो। कहिंदे ने उत्थे जाके हिंदुआं दे धर्म दा खात्मा कर दिओ ते अपनी शरा दे विच लोकां नू चलन दा उपदेश दिओ। सो मकान जे दे हो बिगार बन तुरक सब दिश ते हार। कहिंदे ने कि जेकर उस जगह नू भाव के कांशी नू विगाड़ दिता ते फिर बहुते सारे तुरक हर एक पासे तो हार के बन जाणगे। सुनत शाह मन मोद यो पावा तहां चलन कौ करियो यो पावा। ग्रंथाकार भाई संतोख सिंह जी लिखते ने कि सुन के बादशाह खुश होया ते उत्थे जान दा मन बनाया भाव के कांशी जान दा। गज बाजी पैदल संग कने लश्कर चलियो दीह को गने। बहुते सारे हाथी बहुते सारे घोड़े ते बहुते सारे पैदल सवार सैनिक नाल दी नाल जा रहे ने। लश्कर चलियो दीह, कवि जी लिखते ने बहुत वड्डी फौज जा रही है, को गिने, कौन उसनू गिन सकदा। क्रम क्रम मार्ग उलंघियो सारो काशी पहुंचो सिवर उतारो। हौली हौली सारे रस्ते नू तय किया गया, काशी दे वे जाके डेरा लाया। सुन सुन हिंदुआन को समदाया महा त्रास तर तर बिको लाया। जदों हिंदुआ नू बादशाह दे आउण दा पता लगा, जिहड़े काशी दे विच रहिंदे सन वड्डा मन दे विच डर पैदा होया ते सारे बड़े व्याकुल होए। दुर दुर जाहे सदन सब अपने हे प्रभ इसे दिखाओ ना सुपने। सारे दे सारे हिंदू आपो अपने घरां दे विच छुपदे जांदे ने ते कहिंदे ने हे प्रभु इसे दिखावो ना सुपने। हे प्रभु जी, हे भगवान जी, इस औरंगजेब नूं ते कदे सुपने दे विच भी सानू ना दिखाओ। सब मंदर को शुभ सिर मोर जेहठा तोंग लेंग सिर मोर। कवि संतोख सिंह जी लिखते ने भावें के काशी दे विच बहुत सारे मंदिर सन पर सारे मंदिरां दे विचों एक सिरमौर मंदिर सी जिस मंदिर दे अंदर शिवलिंग स्थापित किया होया सी जो कि सारे तो सिरमौर मन्या जाता। प्रथम नुरंगा तह चल गयो ब्रिंद नरन को देखत पयो। सारे तो पहला औरंगजेब उस मंदिर दे लागे पहुंचे जिस मंदिर दे विच बहुते सारे हिंदुआं दी भीड़ सी। अपर जे प्रथमा सगल बेदारी अंग भंग कर कित कित डारी। होर जिन्नियां भी मूर्तियां सन सारियां मूर्तियां नूं तोड़ तोड़ के उन्हां दे अंगां नूं तोड़ तोड़ के धरती दे उत्ते खिलार दिता गया। जह पैरव को होतो सथाने लठ गाडी ठांडी जन माने। जिहड़ी जगह सी भैरव दी भाव के जिहड़ी जगह सी भगवान शिव जी दी जिथे के लठ बहुत वड्डी गड्डी हुई सी भाव के शिवलिंग बनाया होया सी जिहदी बहुत ही ज्यादा वड्डी मनता सी। दुष्ट पन्यो नौ रंगे संग ए क्या पाथर खरो यो तंग। दुष्टा ने मिल के आख्या औरंगजेब नू, कहिंदे ने हे बादशाह सलामत ए इन्ना वड्डा पत्थर किस तरह गड्डिया होया। लठ पैरव की सकल बखाने हिंदू देत दरब बहुमाने। बादशाह कहिंदा मैनू ते नहीं पता ये की बनाया होया। लागो किसे ने आख्या जी इनू आख्या जांदा लठ भैरव दी, ये भाव के शिवलिंग है शिव जी दा। और कहिंदा है कि बहुते सारे हिंदू बहुते पैसे अर्पण करके इस दी मनता करदे ने।
आप करो अविलोकन ठौर उचित पगन के लख दियो फोर।
कहिंदे ने कि देखो इस जगह नूं उच्ची सारियां तो लठ बनाई हुई है, ये जिहड़ी लठ है ना इस नूं तोड़ देना चाहिए फना कर देना चाहिए।
सुन तुर केश गयो तिस थान लठ अविलोकी खरी महान।
बादशाह लागे पहुंचा है उस लठ नूं देखिया जिहड़ी कि बहुत उच्ची बनाई गई।
ऊची अदक सो गाड़ी ठाड़ी बहुत महात्म मेहमा बाड़ी।
सारियां तो उच्ची है ते सारियां तो वो लठ मजबूत है और उहदी महिमा बहुत ही ज्यादा हिंदुआं ने वधाई हुई।
जर नहीं सक्यो जरियो मत मंद तत्शिन दीन स हुकम बिलंद।
कवि जी लिखते ने जर नहीं सक्यो भाव के इस गल नूं सहन ना कर सकिया, जर गयो भाव के ईरखा की अग दे नाल सड़ गया, तत छिन ही उसे वेले उसने हुक्म दिता।
कहिंदा खंड खंड इसके करवावो फोर फोर कर अवन मिलावो।
कहिंदा कि इहदे टोटे टोटे करके धरती दे उत्ते खिलार दिते जाण।
जर खनवावो जह लग आहे करो यो खेरन फेर ना रह।
कहिंदा पहलां ते इसनूं उपरों तोड़ दिता जावे ते फिर जड़ तक इसनूं खोदिया जावे तां कि थले नीहां भी इस दियां ना रहन, उखाड़ के दूर फेंक दिओ फिर कदे कोई ऐसा ना करे।
इम पण नौ रंग पुण बिचारो कहे ओ तोप संग गोरे मारो।
पहला इस तरह का हुक्म दिता ते थोड़ी देर तो बाद फिर विचार करके कहिंदा नहीं तोप संग गोरे मारो। कहिंदा कि तोप लिया के तोप दियां गोलियां दे नाल इस नूं उड़ा दे।
टूट परे जब अवनी माहे पुन खनवावे जहां लग जाहे।
कहिंदा कि पहला तोप दे गोलियां दे नाल इस नूं उपरों तोड़ दिता जाएगा ते जदों टुट के थले डिग जाएगी ये वड्डी लठ ते फिर इस दियां नीहां नूं खोदिया जाएगा, जिथों तक नीहां होणगियां उथों तक इस नूं पुटिया जाएगा।
हुकम सुनत तुरन तुर काना गए ताए कर हरख महाना।
कवि संतोख सिंह जी लिखते ने कि औरंगजेब दे हुक्म नूं सुनिया उहदे अहलकारां ने ते छेती दे नाल तोप नूं लिआउण दे वास्ते चले गए।
दीर्घ तोप तहां लै आए सहत समाज शाह जिस थाए।
एक बहुत वड्डी तोप नूं उत्थे लै के पहुंच गए ने जिथे बादशाह भी खलोता है ते उहदे सारे वड्डे कर्मचारी भी नाल खलोते ने।
बहु बरूद की पर पर थैली गज सो ठोक तोप में मिली।
कवि जी लिखते ने कि फिर बरूद दियां बहुतियां सारियां थैलियां जिहड़ियां कि बरूद दे नाल भरियां होईयां सन उन्हां नूं पाया गया तोप दे विच।
अधिक पार ऐ मैं बड गोरा पारे ओ तैयार कर लठ मुख ओरा।
फिर एक बहुत वड्डा लोहे का गोला उस तोप दे विच पाया गया है जिसनों के चंगे तरीके दे नाल तैयार करके फिर जिहड़ा तोप का मूँह से वह वड्डी लठ दे वल कर दिता।
लई ज्वलत जुत अगन मताबी भारे ओ पलीता मिलत शताबी।
एक आदमी ने जल्दी हुई जिहड़ी मशाल सी जिहड़ी मताबी सी उस नूं अपने हाथ दे विच फड़िया है ते उस दे नाल पलीता दाग दिता।
छुट्टी गरज जन गाज परी है तरकत उर जिस श्रवण करी है।
कवि जी लिखते ने उस वेले बिजली दी कड़कार दे वांग तोप चली है धरकत उर जिन श्रवण करी है भाव के उन्हां दे हिरदे भी धड़क गए भाव के कंब गए जिन्हां ने तोप दी आवाज नूं सुने। एक गोरा जब लठ को मारा दूसर करियो त्यार बड़ पारा। कवि जी लिखते ने जो एक गोला लठ नूं मारिया ते लठ ना डिगी दूसरा मारन दे वास्ते उन्होंने फिर तैयार किया। नरस कट अदक तिस ठौर पिखे खरे एक निक सियो पौर। बहुते सारे मनुखां दा कवि जी लिखते ने एक कट से कवि जी लिखते ने अचानक एक जिहड़ी परिंड सी जिन्हों भूण भी आख्या जांदा है वह निकलिया उस लठ दे लागों। शाह समाज साथ जह ठांडो करे बिलोचन दुष्ट जे गाडो। जिथे बादशाह ते उहदे सारे नाल दे साथी खलोते सन उस नूं अपनी नज़र दे विच ताड़िया कहण तो पावै कि उस परिंड ने उस भूण ने। गुंजारत कर बेग बेसाला गयो नुरंग निकट कराला। गुंजार करदा होया बड़े तिखे तेजी दे वेग दे नाल ओ औरंगजेब दे कोल पहुंच गए। लठ ते निकस उड़त पाया से छूटे बाण तनख ते जैसे। कवि जी एक प्रमाण देंदे ने कि लठ दे लागों किस तरह छेती दे नाल उड़ के बादशाह दे तक पहुंचे। कवि जी लिखते ने कि जिस तरह धनुष दे विच पा के तीर नूं छड्या जांदा है जिन्ने वेग ते तेजी दे नाल तीर दूर जांदा है इसे तरह निकल के वह पूर्ण बादशाह तक पहुंचे। तुर के शर के सनमुख गयो लगियो बदन पर बाडन कियो। तुरकेश्वर दे भाव के सामने गया है बादशाह दे उहदे मुंह ते जाके उसने डंग मारिया एक पासे डंग मारिया ते दूसरे पासे मुंह दे नाल कटिया। बुरक भरियो तिस आम खकेरा जिस ते उपजियो कष्ट बडेरा। उहदे मुंह ते जाके हमला कीता है एक पासे डंग मारिया दूसरे पासे मुंह दे नाल चक्की भरी है उहदे मास नूं खिच के खा गया जिस मास दे खिचे जान करके वड्डा दुख पैदा होया औरंगजेब नूं। बल ते हथियो हाथ ते सताई लगन न पायो उड्यो पलाई। अपने हथ दे नाल उस नूं हटाउण दा यतन कीता पर इस तों पहलां के बादशाह दा हथ वजदा उस भूण नूं उह छेती दे नाल उड गए। मुख सगरे पर सोज बड़ी है बस न बसावे ब्रिथा बड़ी है। उस दे डंग मारन करके मुंह बादशाह दा बहुता ज्यादा सुज गया पर कोई वस ना चल सकिया ब्रिथा वध गई भाव के पीड़ा वध गई। इतने में दूसर बड़ गोरा छुट कर गयो सो लठ की ओरा। कवि संतोख सिंह जी लिखते ने इन्ने चिर नूं दूसरा गोला दागया गया जड़ा के तोप दे विचों निकल के लठ दे वल गया। लगे शब्द पा अतिशय गाजा जिस ते तरक्यो दिल्ली राजा। वो दूसरा गोला भी लठ दे विच जाके लग्या है बड़े जोर दे नाल पर कवि जी लिखते ने लठ तां वी उसे तरीके दे नाल खलोती रही दूसरा तोप दा गोला भी लठ दा कुछ विगाड़ ना सकिया जिस ते धर के उह दिल्ली राजा। कवि जी लिखते ने तोप इन्ना जोर दे नाल चली सी कि दिल्ली दा राजा औरंगजेब भी डर गया सी। तब तिस लठ के निकसे पौर ठौर ठौर दौरत कर रौर। कवि जी लिखते ने जदों लठ नूं दूसरा गोला मारिया गया फिर बहुते ही ज्यादे लखां दी गिनती दे विच परिंडां उहदे विचों निकलियां ने जिहड़ियां कि इधर उधर दौड़ियां फिरदियां। बाडै नरन तंदइए फिरै सूजै मुख बहु संकट परै। कवि जी लिखते ने वढ़दे ने बादशाह दे मनुखां नूं जिहड़े ਉਹ ਭੂੰਡ ਨੇ ਜਿਨ੍ਹਾਂ ਨੂੰ ਤੰਦਈਏ ਵੀ ਆਖਿਆ ਜਾਂਦਾ ਸੂਜੈ ਮੁੱਖ ਬਹੁ ਸੰਕਟ ਭਰੈ ਬਹੁਤੇ ਜ਼ਿਆਦਾ ਮੂੰਹ ਸੁੱਜਦੇ ਜਾਂਦੇ ਨੇ ਸੰਕਟਾਂ ਨੂੰ ਪਾ ਰਹੇ ਨੇ। कुछ उपचार सकै नहीं होए, दौरे फिरे त्रस्त सब कोए। हुण इह जिहड़े इन्नी गिणती दे विच भौंड इकट्ठे हो गए ने, कवि जी लिखते ने इन्हों का कोई यतन उन्हों दे कोलों हो नहीं सकता, दौड़े फिरते ने डरदे मारे। पेरड़ तंदइये ब्रिंद फिरंते, लश्कर पर दौरे मुख हंते। कईयां दे पीले रंग दे मूँह हुंदे ने, कईयां दे लाल रंग दे मूँह हुंदे ने। इन्हां करके पिरड़ ते तंदइये कवि जी ने लिखिया, वक्रे वक्रे नाम दिते ने। भाव के पिरड़ उन्हां नूं आख्या जांदा जिन्हां दे मूँह पीले रंग दे हुंदे ने, ते जिहड़े तंदइये ने ਉਹ ਉਹਨਾਂ ਨੂੰ ਆਖਿਆ ਜਾਂਦਾ ਜਿਹੜੇ ਲਾਲ ਰੰਗ ਦੇ ਹੁੰਦੇ ਨੇ। ਇਹ ਬਹੁਤੇ ਸਾਰੇ ਭੌਂਡ ਉੱਡਦੇ ਫਿਰਦੇ ਨੇ। ਲਸ਼ਕਰ ਪਰ ਦੌਰੇ ਮੁੱਖ ਹੰਤੇ, ਬਾਦਸ਼ਾਹ ਦੀ ਫੌਜ ਦੇ ਉੱਤੇ ਇਹ ਹਮਲਾ ਕਰ ਰਹੇ ਨੇ, ਭਾਵ ਕਿ ਉਹਨਾਂ ਦੇ ਮੂੰਹਾਂ ਦੇ ਉੱਤੇ ਡੰਗ ਮਾਰਦੇ ਨੇ। ਜਹਾਂ ਕਹਾਂ ਉੱਡ ਕਰ ਡਸ ਲੇਤ, ਸੂਜੇ ਮੁੱਖ ਬਹੁ ਅੰਗ ਸਮੇਤ। ਕਵੀ ਜੀ ਲਿਖਦੇ ਨੇ ਕਿ ਜਿੱਥੇ ਕਿੱਥੇ ਉੱਡ ਕੇ ਬਹੁਤੇ ਸਾਰੇ ਭੌਂਡ ਉਹਨਾਂ ਨੂੰ ਡੰਗ ਮਾਰਦੇ ਨੇ, ਕਈਆਂ ਦੇ ਮੂੰਹ ਬਹੁਤੇ ਸੁੱਜ ਗਏ ਨੇ, ਕਈਆਂ ਦਾ ਸਾਰਾ ਸਰੀਰ ਵੀ ਸੁੱਜ ਗਿਆ, ਕਿਉਂਕਿ ਜਿੱਥੇ ਕਿਸੇ ਦਾ ਦਾਅ ਲੱਗਿਆ ਉੱਥੇ ਡੰਗ ਮਾਰੇ। ਕਰੈ ਤੁਰਕ ਪਤ ਕੀ ਰਖਵਾਰੀ, ਬਸਤਰਨ ਸਾਥ ਪ੍ਰਹਾਰ ਟਾਰੀ। ਹੁਣ ਇੱਕ ਭੌਂਡ ਨੇ ਸਾਰਿਆਂ ਤੋਂ ਪਹਿਲਾਂ ਡੰਗ ਆਣ ਕੇ ਮਾਰਿਆ ਸੀ ਔਰੰਗਜ਼ੇਬ ਨੂੰ, ਇਸ ਕਰਕੇ ਉਦੋਂ ਤੋਂ ਹੀ ਤੁਰਕ ਪਤੀ ਦੀ ਭਾਵ ਕੇ ਆਪਣੇ ਬਾਦਸ਼ਾਹ ਦੀ ਰੱਖਿਆ ਕਰਨੀ ਚਾਹੀ ਸੀ। ਬਹੁਤਿਆਂ ਸਾਰਿਆਂ ਨੇ ਬਹੁਤੇ ਸਾਰੇ ਕੱਪੜਿਆਂ ਦੇ ਨਾਲ ਹਟਾ ਰਹੇ ਸਨ ਬਾਦਸ਼ਾਹ ਦੇ ਲਾਗੋਂ ਭੂੰਡਾਂ ਨੂੰ।
ਦਾਸ ਸੈ ਕਰੇ ਹੱਥ ਪਰਮਾਵੇ, ਮਾਰੇ ਦੌਰੇ ਰੌਰ ਮਚਾਵੇ।
ਜਿਹੜੇ ਸੈਂਕੜੇ ਹੀ ਦਾਸ ਨੇ ਉਹ ਬਾਦਸ਼ਾਹ ਦੀ ਰੱਖਿਆ ਦੇ ਵਾਸਤੇ ਆਪਣੇ ਹੱਥਾਂ ਦੇ ਵਿੱਚ ਕੱਪੜਿਆਂ ਨੂੰ ਲੈ ਕੇ ਭਰਮਾ ਰਹੇ ਸਨ ਤਾਂ ਕਿ ਕੋਈ ਵੀ ਭੂੰਡ ਬਾਦਸ਼ਾਹ ਦੇ ਤੱਕ ਨਾ ਪਹੁੰਚੇ।
ਕੇਤਕ ਕੀ ਪੱਗਿਆ ਗਿਰ ਪਰੀ, ਸ਼ਸਤਰ ਬਸਤਰ ਕੀ ਸੋਧਨਾ ਸੰਭਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਈਆਂ ਦੀਆਂ ਪੱਗਾਂ ਲੱਥ ਕੇ ਧਰਤੀ ਦੇ ਉੱਤੇ ਡਿੱਗ ਪਈਆਂ ਨੇ, ਆਪਣਿਆਂ ਕੱਪੜਿਆਂ ਦੀ ਸ਼ਸਤਰਾਂ ਦੇ ਬਸਤਰਾਂ ਦੀ ਕਈਆਂ ਨੂੰ ਸੰਭਾਲ ਨਾ ਹੋਈ।
ਲਸ਼ਕਰ ਕੇ ਨਰ ਰੌਰਾ ਕਰਿਓ, ਦਲ ਤੰਦਈਨ ਆਏ ਸੋ ਪਰਿਓ।
ਜਿਹੜਾ ਲਸ਼ਕਰ ਹੈ, ਜਿਹੜੀ ਬਾਦਸ਼ਾਹ ਦੀ ਫੌਜ ਹੈ, ਉਹਦੇ ਵਿੱਚ ਰੌਲਾ ਪੈ ਗਿਆ ਕਿ ਤੰਦਈਆਂ ਦੇ ਦਲ ਨੇ, ਭਾਵ ਕਿ ਇਹਨਾਂ ਭੂੰਡਾਂ ਦੇ ਫੌਜ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ।
ਅਜ਼ਮਤ ਲੱਠ ਕੀ ਲਖੀ ਮਹਾਨ, ਕੁਛ ਕ ਤ੍ਰਾਸ ਤੁਰ ਕੇਸ਼ਵਰ ਮਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਥੋੜ੍ਹਾ ਜਿਹਾ ਡਰ ਪੈਦਾ ਹੋਇਆ ਬਾਦਸ਼ਾਹ ਔਰੰਗਜ਼ੇਬ ਦੇ ਮਨ ਦੇ ਵਿੱਚ, ਅਤੇ ਉਸਨੇ ਸੋਚਿਆ ਕਿ ਲੱਗਦਾ ਇਸ ਲੱਠ ਦੇ ਵਿੱਚ ਕੋਈ ਅਜ਼ਮਤ ਹੈ, ਕੋਈ ਕਰਾਮਾਤ ਹੈ।
ਬਿਸਮਿਓ ਸ਼ਾਹ ਸਮੇਤ ਸਮਾਜਾ, ਕਿਤ ਤੇ ਪੇ ਉਤ ਪਤ ਇਹ ਆਜਾ।
ਬਾਦਸ਼ਾਹ ਦੇ ਸਮੇਤ ਸਾਰੇ ਦੇ ਸਾਰੇ ਹੈਰਾਨ ਰਹਿ ਗਏ ਨੇ ਕਿ ਕਿੱਥੋਂ ਇਹ ਇੰਨੇ ਜ਼ਿਆਦੇ ਉਪਦਰਵ ਪੈਦਾ ਕਰਨ ਵਾਲੇ ਭੂੰਡ ਆ ਟਪਕੇ ਨੇ।
ਜਿਤ ਕਿਤ ਫਿਰਤ ਅਸੰਖ ਨਿਹਾਰੇ, ਬਿਸਮਤ ਚਿਤ ਹੋਏ ਸ਼ਾਹੋ ਚਾਰੇ।
ਜਿੱਧਰ ਕਿੱਧਰ ਦੇਖਦੇ ਨੇ ਅਸੰਖਾਂ ਦੀ ਗਿਣਤੀ ਦੇ ਵਿੱਚ ਉਹ ਦਿਖਾਈ ਦਿੰਦੇ ਨੇ, ਹੈਰਾਨ ਹੋਇਆ ਬਹੁਤ ਜ਼ਿਆਦਾ ਬਾਦਸ਼ਾਹ।
ਕਹਿੰਦਾ ਕਰੋ ਕਬੂਲ ਜੋ ਨਿਆਜ਼ ਘਨੇਰੀ, ਅਜ਼ਮਤ ਕੇ ਸਮੇਤ ਲਿਹੋ ਹੇਰੀ।
ਆਪਣੇ ਨਾਲ ਦੇ ਸਾਥੀਆਂ ਨੂੰ ਬਾਦਸ਼ਾਹ ਕਹਿੰਦਾ ਕਿ ਤੁਸੀਂ ਸਾਰੇ ਦੇ ਸਾਰੇ ਨਿਆਜ਼ ਨੂੰ ਕਬੂਲ ਕਰੋ, ਭਾਵ ਕਿ ਕੋਈ ਸੁਖਣਾ ਸੁਖੋ।
ਅਜ਼ਮਤ ਕੇ ਸਮੇਤ ਲਿਹੋ ਹੇਰੀ,
ਇਹ ਜਿਹੜੀ ਲੱਠ ਹੈ ਨਾ, ਮੈਂ ਦੇਖ ਲਿਆ ਕਿ ਕੋਈ ਕਰਾਮਾਤੀ।
ਕਰੋ ਅਵਗਿਆ ਨਹੀਂ ਇਮ ਫੇਰੀ, ਬਾਂਟ ਸ਼ੀਰਨੀ ਦਿਓ ਬਡੇਰੀ।
ਹੱਥ ਜੋੜ ਕੇ ਬਾਦਸ਼ਾਹ ਕਹਿੰਦਾ ਕਿ ਕਦੇ ਵੀ ਫੇਰ ਮੈਂ ਐਸੀ ਅਵਗਿਆ ਨਹੀਂ ਕਰਾਂਗਾ, ਬਹੁਤੀ ਸਾਰੀ ਸ਼ੀਰਣੀ ਮੈਂ ਵੰਡਾਂਗਾ, ਭਾਵ ਕੇ ਪ੍ਰਸ਼ਾਦ ਵੰਡਾਂਗਾ।
ਛਿਮਾ ਕਰਾਵੋ ਹੱਥ ਨ ਜੋਰ, ਨਹੀਂ ਕਰਨੋ ਕਿਸ ਹੂੰ ਬਿਦ ਜੋਰ।
ਕਹਿੰਦਾ ਮੈਂ ਆਪਣੇ ਆਪ ਨੂੰ ਖਿਮਾ ਕਰਵਾਉਂਦਾ ਹਾਂ, ਹੱਥਾਂ ਨੂੰ ਜੋੜਦਾ ਹਾਂ, ਨਹੀਂ ਕਰਨੋ ਕਿਸ ਹੂੰ ਬਿਦ ਜ਼ੋਰ, ਮੈਂ ਕਿਸੇ ਵੀ ਤਰੀਕੇ ਦੇ ਨਾਲ ਆਪਣਾ ਜ਼ੋਰ ਨਹੀਂ ਦਿਖਾਵਾਂਗਾ। तत शिन शीस निवायो सब हूँ, निमर नुरंगा होयो जब हूँ।
ग्रंथाकार भाई संतोख सिंह जी लिखते हैं कि जदों इस तरीके दे नाल निम्रता दे नाल सीस चुकाया बादशाह ने, तो फिर बादशाह दे आखे लग के उहदे मगर लग के सारे ही चुके। कवि जी अगले अध्याय का प्रारंभ करते हैं।
हिंदन संग बर बद पयो इम नौ रंग तुरकेश, तुरकन मिल कर एक होए रचयो पाए वशेष।
कवि संतोख सिंह जी लिखते ने कि जदों इस तरीके दे नाल उन्होंने सुखना सुखी, तो उस वेले सारिया दिया सारिया परिंडा पता नहीं कित्थे अलोप हो गया, सारिया का डर लथ गया इस तरीके दे नाल उस वेले वापरिया। कवि जी लिखते ने हिंदन संग बद बर पायो इम नौ रंग तरकेश। कवि संतोख सिंह जी लिखते हैं कि जिहड़ा औरंगजेब बादशाह सी उन्हें इस तरीके दे नाल हिंदुओं दे नाल विवाद खड़ा किया। तुरकन मिलकर एक होए रचें उपाए विशेष, बहुते सारे तुरक मिलके एक हो गए ने जिन्हां ने वड्डे वड्डे यतन किए हिंदुओं की हानि दे।
महाक्रूर कर मामत मंद काजी मुल्ला मूड़ बिलंद।
कवि संतोख सिंह जी लिखते ने कि जिहड़े वड्डे झूठे ने, जिहड़े के माड़े कर्मां दे धारनी ने, जिन्ने भी काजी ते जिन्ने भी मुल्ला ने, वह बहुत ही ज्यादा वड्डे मूर्ख ने।
जिम हिंदन पर होए कठिनाई तिम नौरंग को देत सिखाई। वह औरंगजेब नूं ऐसी ही सिक्ख्या देंदे ने जिस सिक्ख्या नूं मन के हिंदुआं दे उत्ते वह जोर जबरदस्ती करे।
पूरब सो गुर कर के द्रोही कहत जो मंद बात जिम होही।
भाव के जिहड़े काजी आदि ने ਉਹ ਮਾੜੀਆਂ ਅਤੇ ਮੰਦੀਆਂ ਹੀ ਸਲਾਹਾਂ ਦਿੰਦੇ ਨੇ ਹਮੇਸ਼ਾ ਬਾਦਸ਼ਾਹ ਨੂੰ, ਜਿਹੜੇ ਕਿ ਗੁਰੂ ਘਰ ਦੇ ਨਾਲ ਵੀ ਬਹੁਤ ਵੱਡਾ ਧਰੋਹ ਕਰਦੇ ਸਨ।
ਸ਼ਾਹਜਹਾਂ ਬਿਗੜਿਓ ਜਬ ਹੀ ਤੇ ਠਾਣ ਤੇ ਅਦਕ ਦੁਖ ਤਬ ਹੀ ਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਈ ਐਸੇ ਵੀ ਬਾਦਸ਼ਾਹ ਦੇ ਕੋਲ ਸ਼ਾਮਿਲ ਸਨ ਜਦੋਂ ਦਾ ਬਾਦਸ਼ਾਹ ਸ਼ਾਹਜਹਾਂ ਵਿਗੜਿਆ ਸੀ ਸਤਿਗੁਰਾਂ ਦੇ ਨਾਲ, ਉਦੋਂ ਤੋਂ ਹੀ ਉਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਨਾਲ ਵੱਡਾ ਦੁਆਖ ਰੱਖਦੇ ਸਨ।
ਕਹਿ ਕਹਿ ਕੂਰ ਕ੍ਰੋਧ ਜੋ ਪਾਵੈ ਸਤਿਗੁਰ ਘਰ ਸੋਂ ਬੈਰ ਵਿਧਾਵੈ।
ਹੁਣ ਜਿਹੜੇ ਉਹ ਦੁਖੀ ਨੇ, ਜਿਹੜੇ ਕਿ ਸ਼ੁਰੂ ਤੋਂ ਹੀ ਸਤਿਗੁਰਾਂ ਦੇ ਨਾਲ ਦੁਆਸ਼ ਰੱਖਦੇ ਨੇ, ਉਹ ਕਹਿ ਕਹਿ ਕੇ ਬਹੁਤ ਤਰ੍ਹਾਂ ਦੀਆਂ ਗੱਲਾਂ ਬਾਦਸ਼ਾਹ ਔਰੰਗਜ਼ੇਬ ਨੂੰ ਸਤਿਗੁਰ ਘਰ ਸੋਂ ਬੈਰ ਵਧਾਵੇ, ਉਹ ਸਾਰੇ ਇਹ ਯਤਨ ਕਰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਦੇ ਘਰ ਦੇ ਨਾਲ ਇਹਦਾ ਵੈਰ ਵਧੇ।
ਸੁਣੋ ਸ਼ਾਹ ਹਿੰਦਣ ਗੁਰ ਏਕ ਜਿਸ ਕੋ ਮਨ ਦੇਸ਼ ਅਨੇਕ।
ਹੁਣ ਜਿਹੜੇ ਕਾਜ਼ੀ ਅਤੇ ਮੁੱਲਾਂ ਸ਼ੁਰੂ ਤੋਂ ਦੁਆਸ਼ ਰੱਖਦੇ ਨੇ ਸਤਿਗੁਰਾਂ ਦੇ ਨਾਲ, ਉਹਨਾਂ ਨੇ ਫਿਰ ਬਾਦਸ਼ਾਹ ਨੂੰ ਭੜਕਾਉਣਾ ਸ਼ੁਰੂ ਕੀਤਾ। ਕਹਿੰਦੇ ਨੇ ਸੁਣੋ ਸ਼ਾਹ ਹਿੰਦਨ ਗੁਰ ਏਕ, ਹੇ ਬਾਦਸ਼ਾਹ ਸਲਾਮਤ ਸੁਣੋ, ਹਿੰਦੂਆਂ ਦਾ ਇੱਕ ਗੁਰੂ ਹੈ ਜਿਸ ਕੋ ਮਨ ਹੈ ਦੇਸ਼ ਅਨੇਕ, ਜਿਸ ਗੁਰੂ ਨੂੰ ਬਹੁਤੇ ਸਾਰੇ ਇਲਾਕਿਆਂ ਦੇ ਲੋਕ ਮੰਨਦੇ ਨੇ।
ਕਰਾਮਾਤ ਕੇ ਧਨੀ ਕਹਾਵੇ ਜੋ ਜਿਮ ਚਾਹੇ ਤਿਮ ਦਿਖ ਰਾਵੇ।
ਕਹਿੰਦੇ ਨੇ ਕਿ ਆਪਣੇ ਆਪ ਨੂੰ ਕਰਾਮਾਤਾਂ ਦੇ ਧਨੀ ਕਹਾਉਂਦੇ ਨੇ, ਜਿਸ ਤਰ੍ਹਾਂ ਜੀ ਕਰਦਾ ਉਸੇ ਤਰ੍ਹਾਂ ਕਰਕੇ ਆਪਣੇ ਸਿੱਖਾਂ ਨੂੰ ਦਿਖਾਉਂਦੇ ਨੇ।
ਜਹਾਂਗੀਰ ਸ਼ਾਹ ਜੋ ਤੋਵ ਦਾਦਾ ਤਿਨੋ ਹਕਾਰੇ ਹਿਤ ਲਾਦਾ।
ਜਿਹੜਾ ਤੇਰਾ ਦਾਦਾ ਸੀ ਜਹਾਂਗੀਰ, ਉਸਦੇ ਸਮੇਂ ਕਹਿੰਦੇ ਨੇ ਕਿ ਇਸ ਗੁਰੂ ਦਾ ਜਿਹੜਾ ਇਸ ਵੇਲੇ ਗੱਦੀ 'ਤੇ ਬੈਠਾ, ਉਸ ਵੇਲੇ ਇਹਦਾ ਵੀ ਦਾਦਾ ਮੌਜੂਦ ਸੀ।
ਗਵਾਲੀਅਰ ਏਕ ਦੁਰਗ ਮਜਾਰੇ ਕਿਤਕ ਦਿਵਸ ਸੋ ਤਹਾਂ ਬਿਠਾਰੇ।
ਕਹਿੰਦੇ ਨੇ ਕਿ ਤੇਰੇ ਦਾਦੇ ਨੇ ਇਸ ਗੁਰੂ ਦੇ ਦਾਦੇ ਨੂੰ ਸੱਦਿਆ ਜਿਹਦਾ ਨਾਮ ਗੁਰੂ ਹਰਗੋਬਿੰਦ ਸੀ, ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਉਸ ਨੂੰ ਭੇਜਿਆ। ਕਾਫੀ ਸਾਰੇ ਦਿਨ ਤੇਰੇ ਦਾਦੇ ਜਹਾਂਗੀਰ ਦੇ ਵਾਸਤੇ ਗੁਰੂ ਨੇ ਉਸ ਕਿਲ੍ਹੇ ਦੇ ਵਿੱਚ ਬੈਠ ਕੇ ਗੁਜ਼ਾਰੇ ਸਨ।
रहियो तहां साध्यो चालीसा, करियो काज जिम चाहियो महिषा।
कहिंदा है कि जहांगीर दे हुकम दे नाल इन्हां दा दादा गुरु गया ग्वालियर दे किले दे विच, ते उत्थे किले दे विच बैठ के उसने चालीसा कीता। 40 दिनां दा जिहड़ा जप तप हुंदा है उहनूं चालीसा आख्या जांदा है, इस नूं शिला भी आख्या जांदा है। उन्हां काजी मुल्ला ने आख्या चालीसा गुरु ने ग्वालियर दे किले दे विच बैठ के कट्टिया सी, ते तेरे दादे जहांगीर दा जिहड़ा भी मनोरथ से उस नूं पूरा कीता से। ये बहुत लंबी चौड़ी कथा तुसी सुनी चुके हो कि किस तरीके दे नाल साढ़ सती दा भुलेखा पाया, ते किस तरीके दे नाल सतगुरु हरगोबिंद सच्चे पातशाह जी नूं एक बहाने दे नाल ग्वालियर दे किले दे विच भेजा गया से। मेरा सिर्फ कहण तों भाव है कि वह इस तरह की वार्ता दस रहे। तिस पश्चात साथ बहु रहे, जह लग शाह जीअन जग लहे। कहिंदे ने कि जिन्ना चिर जहांगीर जिउंदा रहा उन्ना चिर काफ़ी इन्हां दोवां धिरां दे विच रस रहा, प्यार रहा।
शाह जहां होयो तिस पाछे, रहे संग कुछ दिन बिदया छे।
कहिंदे ने कि शाह जहां उस तों पिछों जहांगीर तों बादशाह बनिया, भाव के तुहाडा पिता काफ़ी सारे दिन ते शाह जहां दे नाल भी सुख दे नाल वसेब होए।
बिगर पर्यो तब शाह रसायो, लश्कर तिस पश्चात चढ़ायो।
पर कहिंदे ने कि तुहाडा जिहड़ा पिता से ये सतगुरु दे नाल रिस गया, भाव के गुस्से हो गया, ते गुरु दे उत्ते वड्डी फौज इसने चढ़ के कली।
तिन को श्री अमृतसर थान, चढ़ तूरन कह कीन पयान।
कहिंदा है कि गुरु अमृतसर दे विच रहिंदा सी, उदी जगह सी, उत्थे फौज नूं भेजिया गया।
बड़ा जंग ऐसे तह पयो, लश्कर ब्रिंद लरत ही छयो।
बहुत वड्डा उस अमृतसर दे विच जंग होया, बहुता ज़्यादा लश्कर तुहाडे वाले पासे दा मार दिता गया गुरु दे वल्लों।
गन सुपटन यार हायन खपायो, जीत रहो दल त्रासद भजायो।
बहुते सारे सूरमियां दा नाश होया, बहुते सारे घोड़े भी मारे गए, जिहड़े जिउंदे रहे दल दे लोक उह भज के आ गए।
शाह जहां सुन रिसियो बिसाला, पठन लग्यो लश्कर जिस काला।
कहिंदा है कि फिर बादशाह शाह जहां बहुत ही ज़्यादा रोह दे विच आया, अपनी वड्डी सारी फौज नूं घल्लण दे वास्ते तैयार कीता।
छोर सुधा सुर को तब गए, जंगल देश प्रवेशत पाए।
वह दसन वाला बादशाह नूं दसदा है कि उस वेले गुरु ने अमृतसर नूं छड्या ते मालवे दे इलाके दे विच चले गए।
पुण तह जाए तुरंग कढ़वाए, दरियाउण तर गुण समुदाए।
मालवे दे इलाके दे विच गुरु ने रोके, अपने चोर तो बादशाह दे घोड़े चोरी करवा ले। दरियाउण तर गुण समुदाए, भाव के दरियावां दे तैरन दे आदि बहुते गुणा वाले घोड़े गुरु ने चोरी करवा ले।
लल्ला कंबर सूबे दोए, करे पठावण रिसमें होए।
इस तो बाद लल्ला बेग नूं ते कंबर बेग नूं इन्हां वड्डे जरनैलां नूं फौज दे के गुस्से दे नाल बादशाह ने कले।
जंगल देश जंग कर पारे, दोनों को दल जुत संघारे।
मालवे दे इलाके दे विच फिर बहुत वड्डा जंग होया, जिस जंग दे विच इन्हां दोवां जरनैलां दे समेत वड्डी फौज दा खात्मा कर दिता हिंदुआं दे गुरु ने।
पुण करतारपुरे में लड़ियो, तैं भी लश्कर लर बहु मरियो।
इस तों बाद करतारपुरे दे विच भी बहुत वड्डा जंग लड़िया गया, जिथे बहुते सारे सूरमे ते वड्डे जरनैल मारे गए।
अब गादी पर तिस को पोता, दीर्घ करा मात को पोता।
औरंगजेब नूं दसन वाला वो कहिंदा है
ਇਸੀ ਸਾਰੀ ਵਾਰਤਾ ਇਸ ਦੇ ਦਾਦੇ ਗੁਰੂ ਹਰਗੋਬਿੰਦ ਦੀ ਕਹਿੰਦਾ ਕਿ ਉਸੇ ਦੀ ਜਗ੍ਹਾ ਦੇ ਉੱਤੇ ਉਹਨਾਂ ਦਾ ਹੁਣ ਪੋਤਰਾ ਬੈਠਾ ਹੋਇਆ, ਸੁਣਿਆ ਕਿ ਕਰਾਮਾਤਾਂ ਦਾ ਬਹੁਤ ਵੱਡਾ ਇੱਕ ਜਹਾਜ਼ ਰੂਪ ਹੈ।
ਦਾਰਸ਼ ਕੋਹ ਮਿਲਿਓ ਤੇ ਸਜਾਈ, ਆਪਣਾ ਹਕੀਕਤ ਸਕਲ ਸੁਣਾਈ।
ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਨਾ ਹੋਵੇ ਕਿ ਦਾਰਸ਼ ਕੋਹ ਵੀ ਇਸ ਗੁਰੂ ਨੂੰ ਜਾ ਕੇ ਮਿਲਿਆ ਸੀ ਤੇ ਆਪਣੀ ਸਾਰੀ ਹਕੀਕਤ ਗੁਰੂ ਨੂੰ ਸੁਣਾਈ ਸੀ।
ਦੇਤ ਰਹਿਓ ਤਿਸ ਕੋਈ ਉਪਦੇਸ਼, ਕਰ ਪ੍ਰਾਤਾ ਸੋ ਜੁਦ ਵਿਸ਼ੇਸ਼।
ਹੁਣ ਜਿਹੜੇ ਭੜਕਾਊ ਆਦਮੀ ਨੇ ਉਹ ਤੇ ਭੜਕੀਲੀਆਂ ਹੀ ਗੱਲਾਂ ਐਸੀਆਂ ਕਰਦੇ ਨੇ ਜਿਹਦੇ ਨਾਲ ਬਾਦਸ਼ਾਹ ਨੂੰ ਰੋਹ ਆਵੇ ਤੇ ਸਤਿਗੁਰਾਂ ਦੇ ਨਾਲ ਉਹ ਵਿਗਾੜ ਪੈਦਾ ਕਰੇ। ਕਹਿੰਦੇ ਨੇ ਕਿ ਜਦੋਂ ਦਾਰਾਸ਼ ਕੋ ਸਤਿਗੁਰਾਂ ਨੂੰ ਜਾ ਕੇ ਮਿਲਿਆ ਸੀ ਤੇ ਅੱਗੋਂ ਇਸ ਗੁਰੂ ਨੇ ਉਸ ਨੂੰ ਇਹ ਉਪਦੇਸ਼ ਦਿੱਤਾ ਸੀ, ਇਹ ਗੱਲ ਆਖੀ ਸੀ ਕਿ ਤੂੰ ਯੁੱਧ ਲੜਨਾ ਹੈ ਆਪਣੇ ਭਰਾ ਦੇ ਨਾਲ ਤਗੜਾ ਹੋ ਕੇ।
ਹਮ ਸੰਗੀ ਤੋ ਲਰਬੇ ਮਾਂ ਹੈ, ਸੇਵਕ ਸੈਣ ਸਕੇਲੇ ਪਾਹੇ।
ਇਹਨਾਂ ਨੇ ਇਹ ਵੀ ਆਖਿਆ ਸੀ ਗੁਰੂ ਨੇ ਕਿ ਹੇ ਦਾਰਾਸ਼ ਕੋ, ਅਸੀਂ ਤੇਰੇ ਹਮੇਸ਼ਾ ਸੰਗੀ ਹਾਂ, ਤੇਰੇ ਵੱਲੋਂ ਹੋ ਕੇ ਤੇਰੇ ਭਰਾ ਦੇ ਨਾਲ ਜੰਗ ਲੜਾਂਗੇ, ਆਪਣੇ ਸੇਵਕਾਂ ਦੀ ਸਾਰੀ ਸੈਨਾ ਨੂੰ ਅੜਾ ਦਿਆਂਗੇ ਤੇਰੀ ਜਗ੍ਹਾ ਦੇ ਉੱਤੇ।
ਅਪਰ ਪੂਮਲੇ ਸੰਗ ਮਿਲਾਏ, ਜਿਉ ਤਿਉ ਤੁਝ ਕੋ ਕਰੇ ਸੁਰਾਏ।
ਗੁਰੂ ਨੇ ਦਾਰਾਸ਼ ਕੋ ਨੂੰ ਇਹ ਵੀ ਆਖਿਆ ਸੀ ਕਿ ਜਿਹੜੇ ਛੋਟੇ ਮੋਟੇ ਰਾਜੇ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਾ ਤੇ ਜਿਵੇਂ ਨਾ ਕਿਵੇਂ ਕਰਕੇ ਤੈਨੂੰ ਰਾਜਾ ਬਣਾ ਦਿੱਤਾ ਜਾਵੇਗਾ।
ਪਾਤਸ਼ਾਹਤ ਕੋ ਮਾਲਕ ਤੇਰੋ ਸਾਥ ਸਦਾ ਨਿਰ ਬਹ।
ਗੁਰੂ ਨੇ ਆਖਿਆ ਸੀ ਕਿ ਬਾਦਸ਼ਾਹਤ ਦਾ ਮਾਲਕ ਤੂੰ ਹੀ ਹੈ, ਇਸ ਕਰਕੇ ਤੇਰਾ ਅਸੀਂ ਸਾਥ ਹਮੇਸ਼ਾ ਨਿਭਾਵਾਂਗੇ।
ਅਸ ਮਸਲਤ ਬਹੁਤੀ ਸਿਖਲਾਈ, ਚਹਿਤ ਪਾਇਓ ਤੁਮ ਸੰਗ ਲੜਾਈ।
ਕਹਿੰਦੇ ਨੇ ਕਿ ਇਸ ਤਰ੍ਹਾਂ ਦੀਆਂ ਬੜੀਆਂ ਸਲਾਹਾਂ ਇੱਕ ਦੂਜੇ ਦੇ ਨਾਲ ਕੀਤੀਆਂ ਸਨ, ਇੱਕ ਪਾਸੇ ਗੁਰੂ ਨੇ ਤੇ ਦੂਸਰੇ ਪਾਸੇ ਦਾਰਾਸ਼ ਕੋਹ ਨੇ। ਚਹਿਤ ਪਾਇਓ ਤੁਮ ਸੰਗ ਲੜਾਈ, ਗੁਰੂ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਾਰਾਸ਼ ਕੋਹ ਨੂੰ ਤੇਰੇ ਨਾਲ ਲੜਾਇਆ ਜਾਵੇ।
ਦਾਰਾਸ਼ ਕੋਹ ਸਾਥ ਕਰ ਪਿਆਰਾ, ਬੈਰ ਠਾਣ ਚਹਿ ਤੋਰੋ ਬਗਾਰਾ।
ਦਾਰਾਸ਼ ਕੋਹ ਦੇ ਨਾਲ ਦੇਖੋ ਗੁਰੂ ਨੇ ਪਿਆਰ ਨੂੰ ਰੱਖਿਆ ਤੇ ਤੇਰੇ ਨਾਲ ਵੈਰ ਵਧਾਉਣ ਦੀ ਚਾਹ ਕੀਤੀ।
ਤੁਮਰੋ ਭਾਇਓ ਖੁਦਾਏ ਸਹਾਈ, ਪਾਤਸ਼ਾਹਤ ਸਭ ਜਗ ਕੀ ਪਾਈ।
ਕਹਿੰਦੇ ਨੇ ਕਿ ਬਾਦਸ਼ਾਹ ਸਲਾਮਤ, ਤੇ ਤੁਹਾਡੇ ਤੇ ਮਿਹਰਬਾਨ ਹੋਇਆ ਖੁਦਾ, ਖੁਦਾ ਨੇ ਤੁਹਾਡੀ ਸਹਾਇਤਾ ਕੀਤੀ ਤੇ ਦਾਰਾਸ਼ ਕੋਹ ਨੂੰ ਤੁਸੀਂ ਮਾਰ ਦਿੱਤਾ ਤੇ ਬਾਦਸ਼ਾਹੀ ਨੂੰ ਸਾਂਭਿਆ।
ਅਬ ਸੋ ਦੇਸ਼ ਤੁਮਾਰੋ ਰਹੇ, ਪਾਲੋ ਆਪ ਕੋ ਜੋ ਨਹੀਂ ਚਾਹੇ।
ਤੇ ਦੱਸਣ ਵਾਲੇ ਭੜਕਾਉਣ ਵਾਲੇ ਕਹਿੰਦੇ ਨੇ ਔਰੰਗਜ਼ੇਬ ਨੂੰ ਕਿ ਦੇਖੋ ਜਿਹੜਾ ਤੁਹਾਡੇ ਹੀ ਦੇਸ਼ ਦੇ ਵਿੱਚ ਰਹਿੰਦਾ ਹੈ ਤੇ ਜਿਹੜਾ ਤੁਹਾਡਾ ਹੀ ਬੁਰਾ ਸੋਚਦਾ ਹੈ। ਪਹਿਲਾਂ ਵੀ ਉਸਨੇ ਬੁਰਾ ਸੋਚਿਆ ਕਿ ਦਾਰਾਸ਼ ਕੋਹ ਦੀ ਸਹਾਇਤਾ ਦੇ ਵਾਸਤੇ ਤਿਆਰ ਹੋਇਆ, ਉਹ ਤੇ ਖੁਦਾ ਨੇ ਤੁਹਾਡੀ ਸਹਾਇਤਾ ਕੀਤੀ ਕਿ ਤੁਸੀਂ ਬਾਦਸ਼ਾਹ ਦੇ ਹੱਕਦਾਰ ਬਣ ਗਏ, ਹੁਣ ਵੀ ਉਹ ਤੁਹਾਡਾ ਮਾੜਾ ਹੀ ਸੋਚਦਾ ਹੋਵੇਗਾ।
ਕਰਾਮਾਤ ਕੋ ਧਨੀ ਕਹਾਵੈ, ਹਿੰਦੂ ਪੇਟ ਅਸੰਖ ਚੜਾਵੈ।
ਆਪਣੇ ਆਪ ਨੂੰ ਹਿੰਦੂਆਂ ਦਾ ਗੁਰੂ, ਵੱਡਾ ਕਰਾਮਾਤਾਂ ਦਾ ਧਨੀ ਕਹਾਉਂਦਾ ਹੈ। ਹਿੰਦੂ ਬਹੁਤ ਸਾਰੀ ਭੇਟਾ ਉਹਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਨੇ।
ਸਭਿਨ ਕੋ ਦੇ ਨਿਜੀ ਉਪਦੇਸ਼, ਸੇਵਕ ਕੀਨਸ ਦੇਸ਼ ਅਸ਼ੇਸ਼।
ਕਹਿੰਦੇ ਨੇ ਕਿ ਸਾਰਿਆਂ ਨੂੰ ਆਪਣਾ ਗੁਰੂ ਉਪਦੇਸ਼ ਦਿੰਦਾ ਤੇ ਕਰੀਬ ਕਰੀਬ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਆਪਣਾ ਸੇਵਕ ਉਸਨੇ ਬਣਾ ਲਿਆ।
ਆਬ ਤਿਸ ਕੋ ਨਿਜ ਨਿਕਟ ਹਕਾਰੋ, ਕਰਾਮਾਤ ਕੋ ਲੇਨ ਉਚਾਰੋ।
ਕਹਿੰਦੇ ਨੇ ਕਿ ਤੁਸੀਂ ਆਪਣਾ ਹੁਕਮ ਦੇ ਕੇ ਉਸ ਹਿੰਦੂਆਂ ਦੇ ਗੁਰੂ ਨੂੰ ਆਪਣੇ ਕੋਲ ਬੁਲਾਵੋ,
ਕਰਾਮਾਤ ਕੋ ਲੇਨ ਉਚਾਰੋ
ਤੇ ਉਸ ਨੂੰ ਆਖੋ ਕਿ ਕਰਾਮਾਤਾਂ ਦਿਖਾਵੇ।
ਜੋ ਕੁਛ ਕਹੋ ਸੋ ਦੇ ਦਿਖਰਾਏ, ਹਰ ਕੀ ਪਾਵੋ ਅਚ ਰਜ ਪਾਏ।
ਕਹਿੰਦੇ ਨੇ ਜੋ ਤੁਸੀਂ ਆਖੋਗੇ ਉਹੀ ਕਰਕੇ ਦਿਖਾਵੇਗਾ, ਕਿਉਂਕਿ ਤੁਸੀਂ ਬਾਦਸ਼ਾਹ ਹੋ ਔਰ ਉਹ ਤੁਹਾਡੀ ਪ੍ਰਜਾ ਹੈ। ਹਰ ਕੀ ਪਾਵੋ ਅਚਰਜ ਪਾਏ, ਅਚਰਜ ਗੱਲਾਂ ਕਰਕੇ ਆਪਣੀ ਕਰਾਮਾਤ ਦੇ ਨਾਲ ਦਿਖਾਏਗਾ, ਤੁਸੀਂ ਦੇਖ ਕੇ ਪ੍ਰਸੰਨ ਹੋਇਓ।
ਨਾਹ ਤਾਂ ਸ਼ਰਾਬ ਵਿਖੇ ਲੈ ਆਵੋ, ਬਾਂਛਤ ਹਿਰਦੈ ਮਨੋਰਥ ਪਾਵੋ।
ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਜੇਕਰ ਇਸ ਤਰ੍ਹਾਂ ਨਹੀਂ ਕਰਨਾ ਤੇ ਫਿਰ ਤੁਸੀਂ ਆਪਣੀ ਸ਼ਰ੍ਹਾਂ ਦੇ ਵਿੱਚ ਗੁਰੂ ਨੂੰ ਲੈ ਕੇ ਆਵੋ, ਆਪਣੇ ਮਨ ਦੇ ਮਨੋਰਥ ਨੂੰ ਪੂਰਾ ਕਰੋ, ਕਿਉਂਕਿ ਤੁਸੀਂ ਚਾਹੁੰਦੇ ਹੋ ਇਸਲਾਮ ਧਰਮ ਦੇ ਵਿੱਚ ਵਾਧਾ ਹੋ।
ਹਿੰਦੂਆਂ ਕੇ ਅਲੰਬ ਬੜ ਪਾਰੇ, ਇਸ ਬਿਨ ਸੇ ਹੋਏ ਤੁਰਕ ਸੁਖਾਰੇ।
ਕਹਿੰਦੇ ਨੇ ਕਿ ਹਿੰਦੂਆਂ ਦਾ ਬਹੁਤ ਵੱਡਾ ਇਹ ਆਸਰਾ ਰੂਪ ਹੈ, ਜਿਹੜਾ ਹਿੰਦੂਆਂ ਦਾ ਗੁਰੂ ਹੈ। ਇਸ ਬਿਨ ਸੇ ਹੋਏ ਤੁਰਕ ਸੁਖਾਰੇ, ਕਹਿਣ ਤੋਂ ਪਾਵੈ ਇਸ ਗੁਰੂ ਜੀ ਤੋਂ ਬਿਨਾਂ ਉਹ ਤੁਰਕ ਛੇਤੀ ਹੀ ਹੋ ਜਾਣਗੇ। ਜਾਂ ਫਿਰ ਇਸ ਤੁਕ ਦਾ ਇੱਕ ਹੋਰ ਵੀ ਭਾਵ ਲਾਇਆ ਜਾ ਸਕਦਾ ਹੈ, ਇਸ ਅਲੰਬ ਦੇ ਟੁੱਟਿਆਂ ਭਾਵ ਕਿ ਇਸ ਆਸਰੇ ਦੇ ਟੁੱਟਿਆਂ ਸੌਖੇ ਹੀ ਤੁਰਕ ਹਿੰਦੂ ਬਣ ਜਾਣਗੇ।
ਲਾਖੋਂ ਇਨਕੇ ਕਹੇ ਮਝਾੜ, ਜਿਵੇਂ ਕਰਤ ਕਰਤ ਤਿਮ ਕਾਰ।
ਕਹਿੰਦੇ ਨੇ ਬਾਦਸ਼ਾਹ ਸਲਾਮਤ, ਲੱਖਾਂ ਹੀ ਜਿਹੜੇ ਲੋਕ ਨੇ ਉਹ ਇਹਨਾਂ ਦੇ ਕਹੇ ਦੇ ਅਨੁਸਾਰ ਚੱਲਦੇ ਨੇ। ਜੇਕਰ ਇਸ ਗੁਰੂ ਨੂੰ ਮੁਸਲਮਾਨ ਕਰ ਲਿਆ ਜਾਵੇਗਾ ਤੇ ਇਹ ਹੁਕਮ ਕਰਕੇ ਬਹੁਤਿਆਂ ਸਾਰਿਆਂ ਨੂੰ ਇਸਲਾਮ ਧਰਮ ਦੇ ਵਿੱਚ ਸ਼ਾਮਿਲ ਕਰੇਗਾ।
ਦੀਨ ਲੈਣ ਕੋ ਇਹ ਉਪਦੇਸ਼, ਆਏ ਸ਼ਰਮ ਹਿੰਦ ਅਸ਼ੇਸ਼।
ਜੇਕਰ ਇਸ ਗੁਰੂ ਨੂੰ ਦੀਨ ਮਨਾ ਲਿਆ ਗਿਆ, ਭਾਵ ਕਿ ਮੁਸਲਮਾਨ ਦਾ ਉਪਦੇਸ਼ ਦੇ ਦਿੱਤਾ ਗਿਆ, ਜੇਕਰ ਇਹ ਤੁਰਕ ਬਣ ਜਾਏਗਾ ਤੇ ਸਾਰੇ ਦੇ ਸਾਰੇ ਹਿੰਦੂ ਫਿਰ ਆਪਣੇ ਆਪ ਹੀ ਸ਼ਰ੍ਹਾਂ ਦੇ ਵਿੱਚ ਆ ਜਾਣਗੇ।
ਆਪਣੇ ਆਪ ਕੋ ਗੁਰੂ ਕਾਮੇ, ਸਭਿਨ ਤੇ ਨਿਜ ਚਰਨ ਪੁਜਾਵੇ।
ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ, ਸਭਿਨ ਕੇ ਨਿਜ ਚਰਨ ਪੁਜਾਵੇ, ਸਾਰਿਆਂ ਤੋਂ ਆਪਣੇ ਚਰਨਾਂ ਦੀ ਪੂਜਾ ਕਰਵਾਉਂਦਾ।
ਰਾਹ ਸ਼ਰਾ ਇਹ ਮਨ ਜਬੈ, ਬਿਨਾਂ ਕਹੇ ਤੁਰਕ ਹੋਏ ਸਬੈ।
ਸਲਾਹ ਦੇਣ ਵਾਲੇ ਸਲਾਹ ਦਿੰਦੇ ਨੇ ਔਰੰਗਜ਼ੇਬ ਨੂੰ ਕਿ ਜੇਕਰ ਇਹ ਸ਼ਰ੍ਹਾਂ ਦੇ ਵਿੱਚ ਆ ਜਾਵੇਗਾ, ਸ਼ਰ੍ਹਾਂ ਦੀ ਈਨ ਨੂੰ ਮੰਨ ਲਵੇਗਾ ਤੇ ਫਿਰ ਸਾਰੇ ਦੇ ਸਾਰੇ ਜਿੰਨੇ ਵੀ ਇਹਦੇ ਸੇਵਕ ਨੇ ਉਹ ਆਪਣੇ ਆਪ ਹੀ ਤੁਰਕ ਬਣਨਗੇ।
ਕਹਿੰਦੇ ਨੇ ਦੋ ਮੈਂ ਭਰੀ ਬਾਤ ਇੱਕ ਹੋਏ, ਅਜਮਤ ਕਹੇ ਦੇਹਗੇ ਸੋਏ।
ਦੋਵਾਂ ਦੇ ਵਿੱਚੋਂ ਤੁਸੀਂ ਇੱਕ ਗੱਲ ਜ਼ਰੂਰ ਕਰ ਲਓ, ਕਿਉਂਕਿ ਗੱਲਾਂ ਦੋਵੇਂ ਹੀ ਚੰਗੀਆਂ ਨੇ। ਪਹਿਲੀ ਗੱਲ ਇਹ ਹੈ ਕਿ ਉਸ ਨੂੰ ਸੱਦਿਆ ਜਾਵੇ ਤੇ ਕਰਾਮਾਤਾਂ ਦਿਖਾਉਣ ਦੇ ਵਾਸਤੇ ਹੁਕਮ ਕੀਤਾ ਜਾਵੇ।
ਕੀਤੀ ਬਿਦਨ ਅਨ ਬਣ ਬਣ ਵਾਵੋ, ਆਦ ਪੁੱਤ ਦੇਖੋ ਯੋਰ ਹਰ ਖਾਵੋ।
ਕਹਿੰਦੇ ਨੇ ਜੇਕਰ ਗੁਰੂ ਨੂੰ ਸੱਦੋਗੇ ਤੇ ਜਿਹੜੀਆਂ ਨਾ ਵੀ ਹੋਣ ਵਾਲੀਆਂ ਗੱਲਾਂ ਨੇ ਉਹ ਵੀ ਕਰਾਮਾਤ ਦੇ ਜ਼ੋਰ ਦੇ ਨਾਲ ਗੁਰੂ ਨੂੰ ਕਹਿ ਕੇ ਤੁਸੀਂ ਆਪਣੇ ਕੰਮ ਸਵਾਰ ਲਵੋਗੇ। ਅਦਭੁਤ ਦੇਖੋ ਔਰ ਹਰ ਖਾਵੋ, ਅਜੀਬ ਅਦਭੁਤ ਅਲੌਕਿਕ ਜਿਹੜੀਆਂ ਕਰਾਮਾਤਾਂ ਨੇ ਉਹ ਜਦੋਂ ਗੁਰੂ ਦਿਖਾਵੇਗਾ ਤੇ ਤੁਸੀਂ ਪ੍ਰਸੰਨ ਹੋਵੋਗੇ।
ਨਾ ਤਾਂ ਅਲਪ ਯਤਨ ਤੇ ਸਾਰੇ ਹਿੰਦੂ ਤੁਰਕ ਬਣੇ ਇੱਕ ਸਾਰੇ।
ਦੂਸਰੀ ਗੱਲ ਇਹ ਹੈ ਕਿ ਜੇਕਰ ਐਸਾ ਨਹੀਂ ਕਰਨਾ ਤੇ ਥੋੜੇ ਯਤਨ ਦੇ ਨਾਲ ਇਕੱਲੇ ਗੁਰੂ ਨੂੰ ਮੁਸਲਮਾਨ ਬਣਾ ਲਓ, ਉਹਦੇ ਮੁਸਲਮਾਨ ਬਣਨ ਦੇ ਨਾਲ ਸਾਰੇ ਹਿੰਦੂ ਆਪਣੇ ਆਪ ਹੀ ਤੁਰਕ ਹੋਣਗੇ।
ਇਸ ਤੇ ਨੀਕੀ ਬਾਤ ਨਯੋਰ, ਪਠੋ ਹਕਾਰਨ ਹੈ ਜਿਸ ਠੌਰ।
ਕਹਿੰਦੇ ਨੇ ਇਸ ਤੋਂ ਚੰਗੀ ਗੱਲ ਹੋਰ ਕੋਈ ਵੀ ਹੋ ਨਹੀਂ ਸਕਦੀ, ਇਸ ਕਰਕੇ ਉਸ ਨੂੰ ਬੁਲਾਉਣ ਦੇ ਵਾਸਤੇ ਆਦਮੀ ਨੂੰ ਕੱਲਿਆ ਜਾਵੇ ਜਿੱਥੇ ਗੁਰੂ ਰਹਿੰਦਾ ਹੈ।
ਵਸਤ ਜੇ ਆਪਣੇ ਹੱਥ ਨਾ ਆਵੇ, ਤੇ ਕਹਿ ਦੇਵੋ ਤੁਰਤ ਮੰਗਾਵੇ।
ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਜਿਹੜੀ ਚੀਜ਼ ਤੁਹਾਡੇ ਹੱਥ ਨਹੀਂ ਲੱਗਦੀ, ਜਿਹੜੀ ਕਿਤੋਂ ਵੀ ਤੁਹਾਨੂੰ ਪ੍ਰਾਪਤ ਨਹੀਂ ਹੁੰਦੀ, ਜੇਕਰ ਗੁਰੂ ਨੂੰ ਕਹੋਗੇ ਤੇ ਉਹ ਤੁਰਤ ਹੀ ਕਰਾਮਾਤ ਦੇ ਜ਼ੋਰ ਦੇ ਨਾਲ ਉਹ ਚੀਜ਼ ਮੰਗਵਾ ਕੇ ਦੇਵੇਗਾ।
ਜਬ ਕੁਛ ਸੁਧ ਕਿਸ ਬਿਧ ਤੇ ਲੀਨੀ, ਤਬ ਤੁਮ ਕਹੋ ਕਰੈ ਸੋ ਦੀਨੀ।
ਕਹਿੰਦੇ ਨੇ ਜਦੋਂ ਕਿਤੇ ਵੀ ਕਿਸੇ ਚੰਗੀ ਚੀਜ਼ ਦੀ ਤੁਹਾਨੂੰ ਖਬਰ ਮਿਲੇਗੀ ਤੇ ਤੁਸੀਂ ਉਸੇ ਵੇਲੇ ਗੁਰੂ ਨੂੰ ਫਿਰ ਹੁਕਮ ਕਰਿਓ ਤੇ ਗੁਰੂ ਆਪਣੇ ਆਪ ਹੀ ਉਹ ਲਿਆ ਕੇ ਅਰਪਣ ਕਰੇਗਾ।
ਇਮ ਕਾਜ਼ੀ ਮੁਲਾਇ ਮਲਾਓ, ਕਹਿ ਬਹੁ ਬਿਧ ਬਾਕ ਪ੍ਰਭਾਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਕਾਜ਼ੀਆਂ ਨੇ, ਮੁੱਲਾਂ ਨੇ ਤੇ ਉਮਲਾਵਾਂ ਨੇ ਭਾਵ ਕੇ ਆਲਮ ਫਾਜ਼ਲਾਂ ਨੇ ਬਹੁਤੀਆਂ ਸਾਰੀਆਂ ਦਲੀਲਾਂ ਦਿੱਤੀਆਂ। ਕਹਿ ਬਹੁ ਬੁੱਧ ਵਾਕ ਪ੍ਰਭਾਉ, ਭਾਵ ਕੇ ਪ੍ਰਭਾਵ ਅਸਰ ਕਰਨ ਵਾਲੇ ਵਾਕ ਬਹੁਤ ਸਾਰੇ ਆਖੇ।
ਭਲੇ ਪ੍ਰਬੋਧੈ ਲਾਭ ਦਿਖਾਵੇ, ਫਲੇ ਮਨੋਰਥ ਤੋਹੇ ਜਨਾਵੇ।
ਭਲੇ ਤਰੀਕੇ ਦੇ ਨਾਲ ਉਸ ਨੂੰ ਪ੍ਰਬੋਧਦੇ ਨੇ, ਉਸ ਨੂੰ ਆਪਣੀ ਗੱਲ ਦੱਸਦੇ ਨੇ ਜਿਹਦੇ ਵਿੱਚ ਲਾਭ ਦਿਖਾਉਂਦੇ ਨੇ ਕਿ ਬਾਦਸ਼ਾਹ ਇਸ ਗੱਲ ਦੇ ਵਿੱਚ ਤੁਹਾਡਾ ਵੱਡਾ ਲਾਭ ਹੈ, ਤੁਹਾਡਾ ਵੱਡਾ ਫਾਇਦਾ ਹੈ। ਫਲੇ ਮਨੋਰਥ ਤੋਹੇ ਜਨਾਵੇ, ਤੈਨੂੰ ਉਹ ਗੱਲ ਦੱਸਦੇ ਹਾਂ ਅਸੀਂ ਕਿ ਜਿਸ ਦੇ ਨਾਲ ਹੇ ਬਾਦਸ਼ਾਹ ਸਲਾਮਤ ਤੇਰਾ ਮਨੋਰਥ ਸਿੱਧ ਹੋਵੇਗਾ।
ਅਜ਼ਮਤ ਸੋਹੋਂ ਮੈਂ ਭਰਪੂਰ, ਕਿਦੋਂ ਪੁਰਖ ਸਾਹਿਬ ਸ਼ਹੂਰ।
ਕਹਿੰਦੇ ਨੇ ਬਾਦਸ਼ਾਹ ਜੇਕਰ ਇਸ ਤਰ੍ਹਾਂ ਕਰੇਗਾ ਤੇ ਗੁਰੂ ਤੈਨੂੰ ਵੀ ਕਰਾਮਾਤਾਂ ਦੇ ਨਾਲ ਭਰਪੂਰ ਕਰ ਦੇਵੇਗਾ, ਜਾਂ ਫਿਰ ਵੱਡਾ ਪੁਰਖ ਜ਼ਹੂਰ ਤੋਂ ਆਖਿਆ ਜਾਵੇਗਾ, ਵੱਡਾ ਅਕਲਮੰਦ।
ਕਿਦੋਂ ਇਲਮ ਕੋ ਹੈ ਉਮਲਾਓ, ਕਹਿ ਖੁਦਾਏ ਕੋ ਸੁਜਸ ਜਨਾਓ।
ਜਾਂ ਫਿਰ ਇਲਮ ਦੇ ਵਿੱਚ ਵੱਡਾ ਉਮਲਾਵ ਕਰਨਗੇ,
ਕਹਿ ਖੁਦਾਏ ਕੋ ਸਮੱਗ ਜਨਾਓ, ਜਾਂ ਫਿਰ ਖੁਦਾ ਦਾ ਰਸਤਾ ਦਿਸੇਗਾ। ਸ਼ਾਹ ਆਪ ਤੁਮ ਦਾਨਿਸ਼ਵੰਦ, ਸਭ ਕੋ ਸਮਝੋ ਮਗਜ਼ ਬਿਲੰਦ।
ਅਖੀਰ ਦੇ ਵਿੱਚ ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਤੁਸੀਂ ਤੇ ਆਪ ਹੀ ਬਹੁਤ ਜ਼ਿਆਦਾ ਦਾਨਿਸ਼ਵੰਦ ਹੋ, ਤੁਸੀਂ ਬਹੁਤ ਹੀ ਜ਼ਿਆਦਾ ਅਕਲਮੰਦ ਹੋ, ਅਸੀਂ ਬਹੁਤਾ ਕਹਿ ਕੇ ਤੁਹਾਨੂੰ ਕਿਸ ਤਰ੍ਹਾਂ ਸਮਝਾ ਸਕਦੇ ਹਾਂ, ਕਿਉਂਕਿ ਤੁਸੀਂ ਸ੍ਰੇਸ਼ਟ ਬੁੱਧੀ ਦੇ ਮਾਲਕ ਹੋ।
ਤਉ ਹਮੇ ਕਹਿਬੇ ਇਮ ਬਣੈ, ਜਿਸ ਤੇ ਪ੍ਰਾਪਤ ਹੋਏ ਹਿਤ ਸਣੇ।
ਭਾਵੇਂ ਕਿ ਤੁਸੀਂ ਸਿਆਣੇ ਹੋ, ਪਰ ਤਾਂ ਵੀ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਤੁਹਾਨੂੰ ਇਸ ਗੱਲ ਤੋਂ ਜਾਣੂ ਕਰਾਉਂਦੇ ਜਿਸ ਗੱਲ ਨੂੰ ਜਾਣਨ ਦੇ ਵਿੱਚ ਤੁਹਾਡਾ ਹਿੱਤ ਹੈ, ਤੁਹਾਡਾ ਭਲਾ ਹੈ।
ਇੱਕ ਤੋਂ ਪਾਛਲ ਬੈਰ ਸੰਭਾਰੋ, ਅਜ਼ਮਤ ਬਹੁਤ ਪ੍ਰਕਾਰ ਨਿਹਾਰੋ।
ਇੱਕ ਪਾਸੇ ਵੈਰ ਦੀ ਗੱਲ ਨੂੰ ਯਾਦ ਰੱਖੋ ਤੇ ਦੂਸਰੇ ਪਾਸੇ ਅਜ਼ਮਤਾਂ ਦਾ ਵੱਡਾ ਭੰਡਾਰ ਹੈ ਸੁਣਿਆ, ਇਸ ਕਰਕੇ ਕਰਾਮਾਤਾਂ ਵੀ ਉਸਦੀਆਂ ਦੇਖੀਆਂ ਜਾਣ। ਇਸ ਤਰ੍ਹਾਂ ਦੀਆਂ ਦਲੀਲਾਂ ਬਹੁਤ ਸਾਰੀਆਂ ਕਾਜ਼ੀਆਂ ਨੇ, ਮੁੱਲਾਂ ਨੇ, ਮੁਲਾਣਿਆਂ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਦਿੱਤੀਆਂ ਨੇ। ਔਰੰਗਜ਼ੇਬ ਬਾਦਸ਼ਾਹ ਕਿਸ ਤਰੀਕੇ ਦੇ ਨਾਲ ਆਪਣਾ ਹੁਕਮ ਜਾਰੀ ਕਰੇਗਾ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਸ ਨੂੰ ਅੱਗੇ ਬਿਆਨ ਕਰਨਗੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ, ਕਿਉਂਕਿ ਅੱਜ ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।